الحمد لله الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم يا أيها الذين آمنوا قوا أنفسكم وأهليكم نارا وقودها الناس والحجارة عليها ملائكة غلاظ شداد لا يعصون الله ما أمرهم ويفعلون ما يؤمرون صدق الله العلي العظيم رب اشرح لي صدري ويسر لي امري واحلل عقدة من لساني يفقهوا قولي اللهم ربنا الهمنا رشدنا واعذنا من شرور انفسنا امين يا رب العالمين سورہ تحریم دے وچ نبی اکرم صلی اللہ علیہ وسلم دی زندگی دے واقعہ بیان کر کے تے پھر ہن سارے مومناں دے واسطے اللہ تعالی نصیحت فرما رہے نے کہ دیکھو ہر شخص جیڑا ہے وہ اپنی اپنی جگہ تے ذمہ دار ہے، انہوں اپنی ذمہ داری پوری کرنی چاہیے۔ ایک خاندان دا سربراہ ہے تو وہ پورے خاندان جیڑا ہے وہ دا ذمہ دار ہے، صرف انہوں نے کھوان پیان دا نہیں، انہوں نے مسلمان بنان دا بھی تے اسلام سکھان دا بھی تے اسلام دے اتے عمل پیرا کروان دا بھی۔ اگر انہیں ذمہ داریاں جیڑیاں نہ پوریاں کیتی ہیں تو وہ دے کولوں پوچھا جائے۔ یہ معاملہ عورت جیڑی ہے وہ بھی مرد گھر دی ذمہ دار ہے، اسی طرح کوئی ملازم ہے تو وہ بھی جس مال دے اتے مالک نے انہوں رکھیا ہویا تو اتے وہ بھی ذمہ دار ہے۔ اس لحاظ نہ دیکھا جائے تو کوئی بھی شخص ایسا نہیں جہد کوئی ذمہ داری نہ ہوئے، تو انہوں اپنی ذمہ داری جیڑی ہے وہ دیانت نال پوری کرنی چاہیے، کیونکہ اس ذمہ داری دے وچ جڑا ہیرا فیری کرنی وہ بددیانتی ہو جاتی ہے۔ اور یہ ذمہ داریاں اللہ تعالیٰ نے جیڑیاں لائیاں یہی تو ازمائش کا ذریعہ ہے، انہوں دے بارے چ پوچھ ہونی۔ اس کر کے فرما دیتا گیا یا ایھا الذین آمنوا قوا انفسکم واہلیکم نارن وقودھا الناس والحجارہ، اے ایمان والیو بچان دی کوشش کرو اپنے آپ نو بھی تے اپنے گھر والیاں نو بھی جہنم تو۔ وقودھا الناس والحجارہ جیڑا بالن بالن والے نے انسان تے پتھر، علیہ ملائکۃ غلاظ شداد لا یعصون اللہ ما امرہم، اودے تے اللہ نے او فرشتے مقرر کیتے ہوئے نے جڑے بڑے تند خو تے بڑے ہی سخت نے، لا یعصون اللہ ما امرہم، او کدی بھی نافرمانی نہیں کردے اللہ تعالی دی جو انہاں نو حکم دے، ویفعلون ما یؤمرون، اور او تے وہی کردے نے جڑا اللہ نے انہاں نو حکم دتا ہے۔ اے ہے جڑا دسیا جا رہا ہے ایتھے، اگر لاڈ پیار دی وجہ تو تساں اپنے گھر والیاں نو اللہ تعالی دے دین دے اتے عمل پیرا ہون واسطے نہ تیار کیتا، اپنی ذمہ داریاں پوریاں نہ کیتیاں، پھر وہ جہنم دا بالن بن جان گے، اور دیکھو اتھے جڑے فرشتے نے انہوں نے انہوں تے پھر کوئی رحم نہیں کرنا، انہوں تے انہوں پھر سخت عذاب جڑا ہے وہ چونک دینا ہے، کیونکہ اللہ دا حکم ہی ہوئے گا۔ انہوں اپنے پیاریاں اس جہنم تو بچان لئی اتھے اپنی ذمہ داریاں پوریا کرو، اور انہوں بھی تے اپنے آپ نو بھی اس جہنم تو بچان دی کوشش کرو۔ یہ جڑا نبی اکرم صلی اللہ علیہ وسلم نے فرمایا کلکم رائن وکلکم مسئول عن رعیتہ، تہاڈے چو ہر کوئی جڑا ہے وہ ذمہ دار ہے، تو وہ دے کولوں پوچھا جائے گا وہ دی ذمہ داری دے بارے چ۔ ایک بادشاہ جڑا ہے، ایک خلیفہ جڑا ہے، ایک امام جڑا ہے انساناں دا، وہ دے کولوں پوری مملکت دے بارے پوچھا جائے گا کہ اتھے عدل انصاف انہیں رائج کیتا کہ نہیں، لوکاں دے حق دتے آ کہ نہیں، اور جتھے وہ دا اختیار سی لوکاں نوں دے حقوق لے کے دتے آ کہ نہیں، وہ دے وچ عدل قائم کیتا کہ نہیں۔ اسی طرح فرمایا ایک خامد جڑا ہے وہ اپنے گھر دا پورا ذمہ دار ہے، وہ دے کو پوچھا جائے گا وہ دے گھر والیاں دے بارے چ وی تے اولاد دے بارے چ وی۔ اسی طرح عورت جیڑی ہے وہ گھر دی ذمہ دار ہے کہ بعد مرد جدو باہر جاندا ہے محنت کرن واسطے تو وہ دے گھر دی جیڑا نگرانی کرے، وہ دے مال دی بھی حفاظت کرے، وہ دی عصمت دی بھی حفاظت کرے۔ اسی طرح کوئی نوکر ہے تے غلام ہے تے وہ دے کسے مال دے اتے وہ دی نگرانی مقرر کیتی ہے تو وہ دا ذمہ دار ہے۔ تو اس کر کے فرمایا کلکم رائن وکلکم مسئول عن رعیتہ، ہر کوئی جیڑا ذمہ دار ہے تو وہ دی ذمہ داری چوں تو پوچھا جائے گا۔ یہ ہے جڑا انسان سوچنا چاہیے، میں اپنے بچے جڑے نے انہوں دے اتنے اس دنیا دے اتنے صرف شفقت اور لاڈ پیار دے نال انہوں نے وگاڑ نہ لاں تے انہوں نے جہنم دا بالن نہ بنا لاں، بلکہ انہوں دی زندگی بھی سوارن دی کوشش کراں۔ یہ جڑا انہوں نے پالنا اگر میری ذمہ داری ہے وہ پوری کر رہے ہیں، تو انہوں دی تربیت کرنی بھی میری ذمہ داری ہے، یہ بھی اللہ نے میرے ذمہ دار بنایا ہوا۔ اس کر کے انہوں نے اللہ دا دین سکھانا، اللہ تعالیٰ دے دین تے عمل کرن دے واسطے کہنا۔ اسے کر کے فرمایا ਕਿ ਬੱਚਾ ਜਦੋਂ ਜਿਹੜਾ ਹੈ ਉਹ ਤੁਹਾਡਾ 7 ਸਾਲ ਦਾ ਹੋ ਜਾਏ ਤੇ ਉਹਨੂੰ ਫਿਰ ਨਮਾਜ਼ ਦਾ ਹੁਕਮ ਦਿਓ, ਔਰ ਜਦੋਂ 10 ਸਾਲ ਦਾ ਹੋ ਜਾਏ ਤੇ ਉਹ ਨਮਾਜ਼ ਨਾ ਪੜ੍ਹੇ ਤੇ ਉਹਨੂੰ ਮਾਰੋ ਵੀ। ਇਸੇ ਹੀ ਤਰ੍ਹਾਂ ਪਿਆਰ ਨਾਲ ਵੀ ਤੇ ਡਰਾਉਣ ਨਾਲ ਵੀ ਅੱਲਾਹ ਤਾਲਾ ਦੇ ਦੀਨ ਦੇ ਉੱਤੇ ਅਮਲ ਕਰਵਾਉਣ ਵਾਸਤੇ ਵੀ ਇਨਸਾਨ ਜ਼ਿੰਮੇਦਾਰ ਹੈ ਤੇ ਉਹਨੂੰ ਇਹ ਜ਼ਿੰਮੇਦਾਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ। ਤਾਂ ਫਰਮਾਇਆ ਅਗਰ ਇਹ ਨਹੀਂ ਕਰੋਗੇ ਤੇ ਫਿਰ ਉਸ ਜਹੰਨਮ ਦੇ ਹਵਾਲੇ ਕਰਤਿਆ ਜਾਏਗਾ ਤੁਹਾਡੇ ਨਾਲ ਪਿਆਰਿਆਂ ਨੂੰ, ਤੇ ਇਹਨਾਂ ਤੇ ਫਰਿਸ਼ਤੇ ਤਰਸ ਨਹੀਂ ਖਾਣਗੇ, ਇਹਨਾਂ ਤੇ ਉਹ ਪੂਰਾ ਅਜ਼ਾਬ ਦੇਣਗੇ ਜਿਹੜਾ ਅੱਲਾਹ ਨੇ ਹੁਕਮ ਦਿੱਤਾ ਹੋਇਆ। ਕਿਉਂ? ਉਹ ਫਰਿਸ਼ਤੇ ਜਿਹੜੇ ਨੇ ਉਹ ਅੱਲਾਹ ਦੀ ਨਾਫਰਮਾਨੀ ਨਹੀਂ ਕਰਦੇ, ਉਹ ਤੇ ਉਹੀ ਕਰਦੇ ਨੇ ਜਿਹੜਾ ਉਹਨਾਂ ਨੂੰ ਹੁਕਮ ਦਿੱਤਾ ਗਿਆ। ਯਾ ਅਯੂਹ ਅੱਲਜ਼ੀਨ ਕਫਰੂ ਲਾ ਤਅਜ਼ਰੂਲ ਯੌਮ, ਉਸ ਦਿਨ ਕਹਿ ਦਿੱਤਾ ਜਾਏਗਾ ਨਾ ਮੰਨਣ ਵਾਲਿਆਂ ਨੂੰ ਜਿਨ੍ਹਾਂ ਨੇ ਅੱਲਾਹ ਦੇ ਹੁਕਮ ਨਾ ਮੰਨੇ, ਅੱਲਾਹ ਤਾਲਾ ਦੇ ਹੁਕਮਾਂ ਦੇ ਤਹਿਤ ਆਪਣੇ ਘਰ ਵਾਲਿਆਂ ਦੀਆਂ ਜ਼ਿੰਮੇਦਾਰੀਆਂ ਅਦਾ ਨਾ ਕੀਤੀਆਂ, ਉਹਨਾਂ ਦੀ ਤਰਬੀਅਤ ਨਾ ਕੀਤੀ, ਉਹਨਾਂ ਦੇ ਵਾਸਤੇ ਉਸ ਦਿਨ ਕਹਿ ਦਿੱਤਾ ਜਾਏਗਾ ਐ ਨਾ ਮੰਨਣ ਵਾਲਿਓ, ਐ ਅੱਲਾਹ ਦੇ ਨਾ ਫਰਮਾਨੋ, ਲਾ ਤਅਜ਼ਰੂਲ ਯੌਮ, ਅੱਜ ਕੋਈ ਉਜ਼ਰ ਨਾ ਕਰੋ, ਅੱਜ ਕੋਈ ਬਹਾਨਾ ਤੁਹਾਡਾ ਜਿਹੜਾ ਨਹੀਂ ਸੁਣਿਆ ਜਾਏਗਾ। ਇਨਮਾ ਤੁਜ਼ਉ ਨਾ ਮਾ ਕੁੰਤੁਮ ਤਅਮਲੂਨ, ਤੁਹਾਨੂੰ ਤੇ ਉਹੀ ਕੁਛ ਦਿੱਤਾ ਜਾ ਰਿਹਾ ਜੋ ਤੁਸੀਂ ਕਮਾਇਆ, ਤੁਸਾਂ ਉੱਥੇ ਆਪਣੀ ਜ਼ਿੰਮੇਦਾਰੀਆਂ ਪੂਰੀਆਂ ਨਹੀਂ ਕੀਤੀਆਂ, ਔਰ ਉਹਦੇ ਨਤੀਜੇ ਵਿੱਚ ਜੋ ਵੀ ਹੁਣ ਇੱਥੇ ਤੁਹਾਨੂੰ ਅਜ਼ਾਬ ਦਿੱਤਾ ਜਾ ਰਿਹਾ ਤੇ ਤੁਹਾਡੀ ਆਪਣੀ ਕਮਾਈ ਹੈ, ਜੋ ਤੁਸਾਂ ਕਮਾਇਆ ਉਹਦੇ ਮੁਤਾਬਿਕ ਕਿਤੇ ਬਦਲਾ ਜਿਹੜਾ ਮਿਲ ਰਿਹਾ। ਅੱਲਾਹ ਕੋਈ ਜ਼ਿਆਦਤੀ ਨਹੀਂ ਕਰ ਰਿਹਾ ਕਿਸੇ ਤੇ, ਜ਼ੁਲਮ ਨਹੀਂ ਕਰ ਰਿਹਾ, ਬਲਕਿ ਜੋ ਉਹਨੇ ਕਮਾਇਆ ਉਹਦੇ ਮੁਤਾਬਿਕ ਹੀ ਇੱਥੇ ਜਜ਼ਾ ਔਰ ਸਜ਼ਾ ਦੇ ਰਿਹਾ। ਯਾ ਅਯੂਹ ਅੱਲਜ਼ੀਨ ਆਮਨੂ ਤੂਬੂ ਇਲੱਲਾਹ ਤੌਬਤਨ ਨਸੂਹਾ, ਤੇ ਈਮਾਨ ਵਾਲਿਓ ਅਗਰ ਇਹੀ ਮਾਮਲਾ ਹੈ ਤੇ ਦੇਖੋ ਖਾਲਸ ਅੱਲਾਹ ਦੀ ਤਰਫ ਜਿਹੜਾ ਰਜੂ ਕਰੋ, ਤੌਬਾ ਕਰੋ ਖਾਲਸ ਨੀਅਤ ਦੇ ਨਾਲ, ਆਓ ਆਪਣੀ ਹਰਾਮ ਖੋਰੀਆਂ ਛੱਡ ਦਿਓ, ਅੱਲਾਹ ਤਾਲਾ ਦੀ ਤਰਫ ਰਜੂ ਕਰ ਲਓ, ਅੱਲਾਹ ਦੀ ਨਾਫਰਮਾਨੀਆਂ ਛੱਡ ਦਿਓ, ਇਸ ਤੋਂ ਪਹਿਲਾਂ ਕਿ ਤੁਹਾਡੀ ਜ਼ਿੰਦਗੀ ਜਿਹੜੀ ਆ ਖਤਮ ਹੋ ਜਾਏ ਤੇ ਫਿਰ ਕੋਈ ਬਚਾਉਣ ਵਾਲਾ ਨਹੀਂ ਮਿਲੇਗਾ, ਫਿਰ ਤੁਹਾਡੇ ਤੇ ਕੋਈ ਨਰਮੀ ਨਹੀਂ ਕੀਤੀ ਜਾਏਗੀ। ਇਹ ਹੈ ਜਿਹੜਾ ਅੱਲਾਹ ਤਾਲਾ ਫਰਮਾਉਂਦਾ ਕਿ ਇਸੇ ਹੀ ਲੈ ਤੋ ਲਾਲਚ ਨਾ ਪੈ ਰਹੋ ਕਿ ਅੱਲਾਹ ਤਾਲਾ ਦੀ ਨਾਫਰਮਾਨੀ ਤੇ ਜ਼ਿੰਦਗੀ ਗੁਜ਼ਾਰ ਰਹੇ ਹੋ ਕਿ ਚਲੋ ਹੋਰ ਅਜੇ ਵੇਲਾ ਹੈ, ਇਹ ਕਰ ਲਓ ਤੇ ਇਹ ਕਰ ਲਓ, ਫਿਰ ਅੱਲਾਹ ਕੋਲੋਂ ਮਾਫ਼ੀ ਲੈ ਲਾਂਗੇ। ਨਹੀਂ, ਫੌਰੀ ਤੌਰ ਤੇ ਅੱਲਾਹ ਦੀ ਤਰਫ਼ ਪਲਟੋ ਔਰ ਬੜੇ ਇਖਲਾਸ ਦੇ ਨਾਲ ਅੱਲਾਹ ਦੇ ਕੋਲੋਂ ਜਿਹੜਾ ਮਾਫ਼ੀ ਲਓ, ਤੇ ਅਗਰ ਤੁਸੀਂ ਅੱਲਾਹ ਕੋਲੋਂ ਮਾਫ਼ੀ ਮੰਗੋਗੇ ਤਾਂ ਅੱਲਾਹ ਨੂੰ ਬੜੀ ਖੁਸ਼ੀ ਹੋਏਗੀ ਔਰ ਅੱਲਾਹ ਤੁਹਾਡਿਆਂ ਸਾਰੇ ਗੁਨਾਹਾਂ ਨੂੰ ਮਾਫ਼ ਕਰ ਦੇਗਾ ਅਗਰ ਜ਼ਿੰਦਗੀ ਦੇ ਵਿੱਚ ਲੈ ਲਿਆ। ਲੇਕਿਨ ਅਗਰ ਇਹ ਮੁਹਲਤ ਖਤਮ ਹੋ ਗਈ ਤੇ ਉਦੋਂ ਬਾਅਦ ਫਿਰ ਕੋਈ ਮਾਫ਼ੀ ਨਹੀਂ ਮਿਲੇਗੀ। ਤਾਂ ਫਰਮਾਇਆ ਯਾ ਅਯੂਹ ਅੱਲਜ਼ੀਨ ਆਮਨੂ ਤੂਬੂ ਇਲੱਲਾਹ ਤੌਬਤਨ ਨਸੂਹਾ, ਐ ਈਮਾਨ ਵਾਲਿਓ ਆਓ ਅੱਲਾਹ ਦੀ ਤਰਫ਼ ਤੌਬਾ ਕਰੋ, ਅੱਲਾਹ ਦੀ ਤਰਫ਼ ਰਜੂ ਕਰੋ ਔਰ ਬੜੇ ਹੀ ਸਾਫ਼ ਦਿਲ ਦੇ ਨਾਲ ਅੱਲਾਹ ਤਾਲਾ ਦੀ ਤਰਫ਼ ਜਨਾਬ ਦੇ ਵਿੱਚ ਜਿਹੜਾ ਹੈ ਗਿੜਗਿੜਾਓ, ਆਪਣੇ ਕੀਤੇ ਦੇ ਉੱਤੇ ਸ਼ਰਮਿੰਦਗੀ ਜਿਹੜੀ ਹੈ ਉਹ ਜ਼ਾਹਿਰ ਕਰੋ ਔਰ ਅਗਾਂਹ ਜਿਹੜਾ ਅੱਲਾਹ ਦੀ ਫਰਮਾ ਬਰਦਾਰੀ ਕਰਨ ਦਾ ਅਹਿਦ ਕਰ ਲਓ ਤੇ ਅੱਲਾਹ ਤਾਲਾ ਪਿਛਲੇ ਗੁਨਾਹ ਮਾਫ਼ ਫਰਮਾ ਦੇਗਾ। ਅਸਾ ਰੱਬੁਕੁਮ ਮਨ ਯੁਕਫਿਰ ਅਨਕੁਮ ਸਯਿਆਤਿਕੁਮ, ਇਹ ਕਰੋਗੇ ਤੇ ਅੱਲਾਹ ਤਾਲਾ ਤੁਹਾਡੀਆਂ ਜਿਹੜੀਆਂ ਹੈ ਉਹ ਕਮਜ਼ੋਰੀਆਂ ਵੀ ਦੂਰ ਕਰ ਦੇਗਾ, ਤੁਹਾਡੇ ਕਿਰਦਾਰ ਦੇ ਵਿੱਚ ਜਿਹੜੀਆਂ ਹਨ ਧੱਬੇ ਨੇ ਉਹ ਵੀ ਧੋ ਦੇਗਾ। ਯੁਦਖਿਲਕੁਮ ਜੰਨਾਤਿਨ ਤਜਰੀ ਮਿਨ ਤਹਿਤਿਹਾ ਅਲ-ਅਨਹਾਰ ਯੌਮ ਲਾ ਯੁਖਜ਼ੀ ਅੱਲਾਹੁ ਅਨ-ਨਬੀਯ ਵੱਲ-ਲਜ਼ੀਨ ਆਮਨੂ ਮਾਅਹੁ, ਔਰ ਤੁਹਾਨੂੰ ਅੱਲਾਹ ਦਾਖਲ ਕਰੇਗਾ ਉਹਨਾਂ ਬਾਗਾਂ ਦੇ ਵਿੱਚ ਜਿਨ੍ਹਾਂ ਦੇ ਥੱਲੇ ਨਦੀਆਂ ਬਹਿ ਰਹੀਆਂ ਹੋਣਗੀਆਂ। ਯੌਮ ਲਾ ਯੁਖਜ਼ੀ ਅੱਲਾਹੁ ਅਨ-ਨਬੀਯ, ਉਹ ਦਿਨ ਆ ਕੇ ਰਹੇਗਾ ਜਿਸ ਦਿਨ ਅੱਲਾਹ ਤਾਲਾ ਨਹੀਂ ਰਸਵਾ ਕਰੇਗਾ ਆਪਣੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਵੀ ਵੱਲ-ਲਜ਼ੀਨ ਆਮਨੂ ਮਾਅਹੁ, ਔਰ ਨਾ ਉਹਨਾਂ ਨੂੰ ਜਿਹੜੇ ਉਹਨਾਂ ਨਾਲ ਈਮਾਨ ਲਿਆਏ ਹੋਣਗੇ। ਉਹ ਦਿਨ ਤੇ ਰਸਵਾਈ ਉਹਨਾਂ ਨੂੰ ਮਿਲੇਗੀ ਜਿਨ੍ਹਾਂ ਨੇ ਉਹਨਾਂ ਨੂੰ ਨਾ ਮੰਨਿਆ, ਉਹਨਾਂ ਤੇ ਅਮਲ ਨਾ ਕੀਤਾ, ਉਹਨਾਂ ਦੀ ਹਦਾਇਤ ਨੂੰ ਇਖਤਿਆਰ ਨਾ ਕੀਤਾ, ਉਹ ਹੈਣ ਜਿਹੜੇ ਅੱਲਾਹ ਤਾਲਾ ਦੇ ਅਜ਼ਾਬ ਜਾਣਗੇ। ਉਸ ਦਿਨ ਅੱਲਾਹ ਤਾਲਾ ਆਪਣੇ ਨਬੀ ਔਰ ਉਹਨਾਂ ਦੇ ਮੰਨਣ ਵਾਲਿਆਂ ਨੂੰ ਬਚਾ ਲਏਗਾ ਉਸ ਰਸਵਾਈ ਤੋਂ। ਨੂਰ ਹੁਮ ਯਸਾ ਬੈਨਾਇ ਦੀਹਿਮ ਬੇਮਾਨਹਿਮ, ਉਹਨਾਂ ਦਾ ਨੂਰ ਜਿਹੜਾ ਹੈ ਉਹ ਅੱਗੇ ਅੱਗੇ ਵੀ ਉਹਨਾਂ ਦੇ ਦੌੜ ਰਿਹਾ ਹੋਏਗਾ ਤੇ ਉਹਨਾਂ ਦੇ ਸੱਜੇ ਹੱਥ ਵੀ। ਇਹ ਦੋਵੇਂ ਨੂਰ ਨੇ ਜਿਹੜੇ ਅਸੀਂ ਪਹਿਲਾਂ ਵੀ ਪੜਾਏ ਹਨ ਕਿ ਜਿਹੜੇ ਹਰ ਉਸ ਦਿਨ ਬੰਦਾ ਹੈ ਮੋਮਿਨ ਨੂੰ ਮਿਲਣਗੇ ਜਿਨ੍ਹਾਂ ਦੀ ਰੋਸ਼ਨੀ ਦੇ ਵਿੱਚ ਉਹ ਸਾਰਿਆਂ ਹੀ ਉਸ ਕਿਆਮਤ ਦੇ ਦਿਨ ਦੇ ਜਿਹੜੇ ਖਤਰਾਤ ਨੇ ਉਹਨਾਂ ਚੋਂ ਨਿਕਲੇਗਾ, ਉੱਥੇ ਦੇ ਅੰਧੇਰਿਆਂ ਦੇ ਵਿੱਚੋਂ ਜਿਹੜਾ ਹੈ ਰੋਸ਼ਨੀ ਹੈ ਉਹਨੂੰ ਕੱਢੇਗੀ। ਤੋ ਫਰਮਾਇਆ ਈਮਾਨ ਦਾ ਨੂਰ ਹੋਏਗਾ ਜਿਹੜਾ ਸਾਹਮਣੇ ਹੋਏਗਾ, ਔਰ ਸੱਜੇ ਹੱਥ ਦੇ ਚੂੰਕੇ ਚੰਗੇ ਕੰਮ ਜਿਹੜੇ ਉਹ ਸੱਜੇ ਹੱਥ ਨਾਲ ਕਰੀਦੇ ਆ, ਇਸ ਕਰਕੇ ਉਹ ਅਮਲ ਸਾਲੇ ਦਾ ਨੂਰ ਜਿਹੜਾ ਹੈ ਉਹ ਸੱਜੇ ਹੱਥ ਦੇ ਉੱਤੇ ਉਹਨਾਂ ਦੇ ਹੋਏਗਾ। ਯਕੂਲੂ ਨਾ ਰੱਬਨਾ ਅਤਮਿਮ ਲਨਾ ਨੂਰਾਨਾ, ਔਰ ਉਸ ਦਿਨ ਦੁਆਵਾਂ ਕਰ ਰਹੇ ਹੋਣਗੇ ਅੱਲਾਹ ਕੋਲੋਂ, ਐ ਰੱਬ ਸਾਡੇ ਨੂਰ ਨੂੰ ਮੁਕੰਮਲ ਕਰ ਦੇ, ਵਗਫਿਰ ਲਨਾ, ਔਰ ਐ ਅੱਲਾਹ ਕੋਈ ਕੁਤਾਹੀਆਂ ਰਹਿ ਗਈਆਂ ਤੂੰ ਉਹਨਾਂ ਨੂੰ ਮਾਫ਼ ਕਰ ਦੇ। ਇਨਾ ਕਾਲਾ ਕੁੱਲ ਸ਼ੈਅਨ ਕਦੀਰ, ਕਿਉਂਕਿ ਤੂੰ ਹੀ ਹਰ ਚੀਜ਼ ਤੇ ਕੁਦਰਤ ਰੱਖਦਾ। ਇਹ ਹੈ ਕਿ ਜਿਨ੍ਹਾਂ ਨੂੰ ਨੂਰ ਮਿਲਿਆ ਹੋਏਗਾ, ਜਿਨ੍ਹਾਂ ਨੇ ਵਾਕਈ ਅੱਲਾਹ ਤਾਲਾ ਦੀ ਬੰਦਗੀ ਕੀਤੀ ਹੋਏਗੀ, ਅੱਲਾਹ ਦੀ ਅਤਾਤ ਕੀਤੀ ਹੋਏਗੀ, ਉਹ ਉਸ ਦਿਨ ਜਿਹੜੇ ਹੈ ਉਸ ਨੂਰ ਨੂੰ ਪਾ ਲੈਣਗੇ ਤੇ ਉਸ ਦਿਨ ਵੀ ਅੱਲਾਹ ਕੋਲੋਂ ਦੁਆਵਾਂ ਕਰਨਗੇ, ਅੱਲਾਹ ਸਾਡਾ ਨੂਰ ਹੋਰ ਵਧਾ ਦੇ। ਅੱਲਾਹ ਤਾਲਾ, ਕਿਉਂ ਤੂੰ ਹੀ ਹਰ ਚੀਜ਼ ਤੇ ਕਾਦਰ ਹੈ ਤੇ ਅਸੀਂ ਤੇਰੀ ਫਰਮਾ ਬਰਦਾਰੀ ਕਰਦੇ ਰਹੇ ਹਾਂ, ਇਸ ਕਰਕੇ ਤੂੰ ਸਾਡੀਆਂ ਦੁਆਵਾਂ ਕਬੂਲ ਕਰ ਲੈ ਔਰ ਸਾਡੇ ਕੁਤਾਹੀਆਂ ਜਿਹੜੀਆਂ ਉਹਨਾਂ ਨੂੰ ਮਾਫ਼ ਕਰ ਦੇ। ਇਹ ਹੈ ਜਿਨ੍ਹਾਂ ਦੇ ਵਾਸਤੇ ਫਿਰ ਅੱਲਾਹ ਤਾਲਾ ਜਿਹੜਾ ਉਹਨਾਂ ਦੀਆਂ ਕੁਤਾਹੀਆਂ ਨੂੰ ਦੂਰ ਕਰਕੇ ਉਹਨਾਂ ਦੀਆਂ ਲਗਸਿਆਂ ਨੂੰ ਮੁਆਫ਼ ਕਰਕੇ ਤੇ ਉਹਨਾਂ ਨੂੰ ਉਹ ਨੂਰ ਅਤਾ ਕਰੇਗਾ ਜਿਹੜਾ ਕਿ ਜੰਨਤ ਵਿੱਚ ਦਾਖਲੇ ਦਾ ਜ਼ਰੀਆ ਬਣੇਗਾ। ਯਾ ਅਯੂਹਾ ਨਬੀ ਜਾਹਿਦ ਅਲ ਕੁਫਾਰ ਵਲ ਮੁਨਾਫਿਕੀਨ ਵਗਲੂਜ਼ ਅਲੈਹਿਮ। ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਕਿਉਂਕਿ ਬੜੇ ਹੀ ਰਹਿਮ ਦਿਲ ਸਨ, ਬੜੇ ਸ਼ਫੀਕ ਸਨ, ਇਸ ਕਰਕੇ ਉਹਨਾਂ ਦੀ ਇਸ ਰਹਿਮ ਦਿਲੀ ਚੋਂ ਮੁਨਾਫਿਕ ਵੀ ਫਾਇਦਾ ਉਠਾ ਜਾਂਦੇ ਸਨ। ਇੱਥੇ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਫਰਮਾਇਆ ਜਾ ਰਿਹਾ ਤੁਹਾਡੇ ਰਹਿਮਤ ਜਿਹੜੀ ਹੈ ਉਹ ਮੁਸਲਮਾਨਾਂ ਵਾਸਤੇ ਹੋਣੀ ਚਾਹੀਦੀ ਹੈ, ਅਹਿਲੇ ਈਮਾਨ ਲਈ ਹੋਣੀ ਚਾਹੀਦੀ ਆ, ਔਰ ਮੁਨਾਫਕਾਂ ਦੇ ਹੱਕ ਵਿੱਚ ਨਹੀਂ ਤੁਹਾਨੂੰ ਰਹਿਮ ਦਿਲ ਹੋਣਾ ਚਾਹੀਦਾ, ਕਿਉਂ ਇਹ ਤੁਹਾਡੀ ਰਹਿਮ ਦਿਲੀ ਤੋਂ ਨਜਾਇਜ਼ ਫਾਇਦਾ ਉਠਾਉਂਦੇ ਨੇ। ਇਸ ਕਰਕੇ ਫਰਮਾਇਆ ਯਾ ਅਯੂਹਾ ਨਬੀਓ, ਐ ਸਾਡੇ ਨਬੀ ਸੱਲੱਲਾਹੁ ਅਲੈਹਿ ਵਸੱਲਮ, ਜਾਹਿਦ ਅਲ ਕੁਫਾਰ ਵਲ ਮੁਨਾਫਿਕੀਨ ਵਗਲੂਜ਼ ਅਲੈਹਿਮ, ਜਿਹਾਦ ਕਰੋ ਇਹਨਾਂ ਕਾਫਰਾਂ ਔਰ ਮੁਨਾਫਕਾਂ ਦੇ ਨਾਲ, ਔਰ ਇਹਨਾਂ ਤੇ ਸਖਤੀ ਕਰੋ। ਇਹਨਾਂ ਦੇ ਵਿੱਚ ਸਖਤੀ ਕੀਤੀ ਇਹਨਾਂ ਦੇ ਵਿੱਚ ਸ਼ਾਇਦ ਭਲਾ ਵੀ ਹੋ ਜਾਏ ਇਹਨਾਂ ਦਾ, ਕਿ ਡਾਂਟ ਡਿਪਟ ਤੋਂ ਜਿਹੜਾ ਹੈ ਉਹ ਨਸੀਹਤ ਹਾਸਲ ਕਰ ਲੈਣ ਤੇ ਸ਼ਾਇਦ ਇੱਥੋਂ ਮੁੜ ਵੀ ਆਉਣ। ਇਹਨਾਂ ਨਾਲ ਨਰਮੀ ਨਾ ਵਰਤੋ। ਵਾ ਮਾ ਵਾਹਮ ਜਹੰਨਮ, ਕਿਉਂਕਿ ਇਹਨਾਂ ਦਾ ਠਿਕਾਣਾ ਤੇ ਜਹੰਨਮ ਹੋਣ ਵਾਲਾ ਹੈ। ਬੱਬੇ ਸਲ ਮਸੀਰ, ਔਰ ਬਹੁਤ ਬੁਰੀ ਜਗ੍ਹਾ ਹੈ ਲੌਟਣ ਦੀ। ਇਹਨਾਂ ਦੇ ਨਾਲ ਜਿਹੜਾ ਹੈ ਇੱਥੇ ਸਖਤੀ ਕਰੋ, ਔਰ ਸਾਡੀ ਸਾਰੀ ਤੁਹਾਡੀ ਰਹਿਮਤ ਜਿਹੜੀ ਹੈ ਔਰ ਉਹਨਾਂ ਵਾਸਤੇ ਹੋਣੀ ਚਾਹੀਦੀ ਹੈ ਜਿਹੜੇ ਮੰਨਣ ਵਾਲੇ ਨੇ, ਉਹਨਾਂ ਦੇ ਨਾਲ ਜਿਹੜਾ ਹੈ ਬਿਹਤਰ ਸਲੂਕ ਕਰਨਾ ਜਿਹੜਾ ਉਹੀ ਰਵਾ ਹੈ। ਇਹਨਾਂ ਦੇ ਵਾਸਤੇ ਨਰਮੀ ਜਿਹੜੀ ਆ ਇਹਨਾਂ ਦੇ ਹੱਕ 'ਚ ਵੀ ਬਿਹਤਰ ਨਹੀਂ, ਔਰ ਇਹਨਾਂ ਤੋਂ ਜਿਹੜਾ ਹੈ ਉਹ ਤੁਸੀਂ ਆਪਣਾ ਸ਼ਫਕਤ ਦਾ ਹੱਥ ਜਿਹੜਾ ਉਹ ਚੁੱਕ ਲਓ, ਇਹਨਾਂ ਦੇ ਨਾਲ ਜਿਹੜਾ ਹੈ ਚੰਗੀ ਤਰ੍ਹਾਂ ਜਿਹਾਦ ਕਰੋ, ਇਹਨਾਂ ਦੇ ਵਾਸਤੇ ਮਿਹਨਤ ਕਰੋ, ਔਰ ਇਹਨਾਂ ਦੇ ਵਾਸਤੇ ਉਸੇ ਹੀ ਤਰ੍ਹਾਂ ਮਾਮਲਾ ਕਰੋ ਜਿਵੇਂ ਕੁਫਾਰ ਨਾਲ ਕਰ ਰਹੇ ਹੋ, ਕਿਉਂ ਇਹ ਤੁਹਾਡੇ ਦੁਸ਼ਮਣ ਨੇ, ਇਹ ਤੁਹਾਡੇ ਵਿੱਚ ਰਹਿ ਕੇ ਤੁਹਾਡੇ ਨਾਲ ਦੁਸ਼ਮਣੀ ਕਰ ਰਹੀ ਆ, ਤੇ ਇਸ ਕਰਕੇ ਇਹਨਾਂ ਦੇ ਨਾਲ ਜਿਹੜਾ ਤੁਹਾਡਾ ਰਵੱਈਆ ਨਰਮ ਨਹੀਂ ਹੋਣਾ ਚਾਹੀਦਾ। ਸੂਰਾ ਤਹਿਰੀਮ ਦੇ ਅਖਰੇ ਰਕੂ ਵਿੱਚ ਤਿੰਨ ਕਿਸਮ ਦੀਆਂ ਔਰਤਾਂ ਦੀ ਮਿਸਾਲ ਦਿੱਤੀ ਜਾ ਰਹੀ, ਔਰ ਚੌਥੀ ਕਿਸਮ ਦੀ ਮਿਸਾਲ ਜਿਹੜੀ ਆ ਉਹ ਸੂਰਾ ਲਹਬ ਦੇ ਵਿੱਚ। ਕਿਸੇ ਵੀ ਇਨਸਾਨ ਦਾ ਮਾਮਲਾ ਜਿਹੜਾ ਉਹ ਚਾਰ ਤਰ੍ਹਾਂ ਦਾ ਹੋ ਸਕਦਾ ਹੈ ਔਰਤਾਂ ਦੇ ਮਾਮਲੇ ਚ, ਕਿਉਂਕਿ ਬਾਅਦ ਦਫਾ ਔਰਤਾਂ ਸਮਝ ਲੈਂਦੀਆਂ ਨੇ ਕਿ ਸਾਡਾ ਖਾਮਨ ਜਿਹੜਾ ਹੈ ਉਹ ਨੇਕੀਆਂ ਕਰ ਰਿਹਾ ਤੇ ਸਾਡੇ ਵੀ ਸ਼ਾਇਦ ਇਹੀ ਕੰਮ ਆਉਣੀਆਂ ਨੇ, ਤੇ ਅੱਲਾਹ ਤਾਲਾ ਫਰਮਾ ਰਿਹਾ ਨਹੀਂ, ਅੱਲਾਹ ਤਾਲਾ ਨੇ ਮਰਦ ਨੂੰ ਵੀ ਤੇ ਔਰਤ ਨੂੰ ਵੀ ਪੂਰੀ ਸ਼ਖਸੀਅਤ ਦਿੱਤੀ ਹੈ, ਔਰ ਦੋਵਾਂ ਨੂੰ ਅੱਲਾਹ ਤਾਲਾ ਨੇ ਸਮਝ ਸੋਚ ਵੀ ਦਿੱਤੀ ਹੈ, ਦੋਵਾਂ ਦਾ ਦਾਇਰਾ ਕਾਰ ਵੀ ਮੁਅੱਯਨ ਕੀਤਾ, ਦੋਵਾਂ ਨੂੰ ਅੱਲਾਹ ਨੇ ਅਸ਼ਰਫੁਲ ਮਖਲੂਕਾਤ ਬਣਾਇਆ। ਇਸ ਕਰਕੇ ਦੋਵੇਂ ਹੀ ਆਪਣੇ ਆਪਣੇ ਜਿਹੜਾ ਹੈ ਅਮਲ ਉਹਦੇ ਮੁਤਾਬਕ ਜਜ਼ਾ ਪਾਣਗੇ। ਜਿਹਨੇ ਨੇਕੀ ਕੀਤੀ ਹੈ ਮਰਦ ਨੇ ਤੇ ਉਹਦਾ ਸਿਲਾ ਉਹਨੂੰ ਮਿਲਣਾ, ਤੇ ਜੇ ਔਰਤ ਨੇ ਨੇਕੀ ਕਰੇਗੀ ਤਾਂ ਉਹਨੂੰ ਸਿਲਾ ਮਿਲੇਗਾ। ਇਹ ਨਹੀਂ ਕਿ ਔਰਤ ਦੀ ਮਰਦ ਦੀ ਨੇਕੀ ਹੀ ਉਹਨੂੰ ਜਿਹੜੀ ਹੈ ਉਹ ਸਿਰ ਮਿਲ ਜਾਏ, ਇਹ ਤੇ ਹੋ ਸਕਦਾ ਕਿ ਖੁਦ ਵੀ ਨੇਕ ਹੈ ਔਰ ਮਰਦ ਦੇ ਵਾਸਤੇ ਜਿਹੜਾ ਉਹ ਅੱਲਾਹ ਤਾਲਾ ਦੇ ਦੀਨ ਵਿੱਚ ਮਿਹਨਤ ਕਰਨ ਵਾਸਤੇ ਸਹੂਲਤ ਪੈਦਾ ਕਰਦੀ ਹੈ ਤਾਂ ਅੱਲਾਹ ਉਹਦਾ ਅਜਰ ਹੈ, ਲੇਕਿਨ ਉਹਦੇ ਜਿਹੜੇ ਫਰਾਇਜ਼ ਨੇ ਉਹਨਾਂ ਨੂੰ ਅਦਾ ਕਰਨਾ ਉਹਦੀ ਆਪਣੀ ਜ਼ਿੰਮੇਦਾਰੀ, ਅਗਰ ਉਹ ਜ਼ਿੰਮੇਦਾਰੀ ਅਦਾ ਕਰਦੀ ਹੈ ਤਾਂ ਉਹਦਾ ਅੱਲਾਹ ਤਾਲਾ ਦੇ ਹਾਜ਼ਰ ਪਾਏਗੀ, ਨਹੀਂ ਤੇ ਫੜੀ ਜਾਏ। ਇਸ ਕਰਕੇ ਚਾਰ ਹੀ ਸੂਰਤਾਂ ਹੋ ਸਕਦੀਆਂ ਨੇ ਖਾਨਦਾਨ ਦੇ ਅੰਦਰ, ਉਹਨਾਂ ਚੌਂ ਦਾ ਜ਼ਿਕਰ ਕਰ ਦਿੱਤਾ। ਇੱਕ ਤੇ ਹੈ ਕਿ ਮਰਦ ਜਿਹੜਾ ਹੈ ਉਹ ਅੱਲਾਹ ਤਾਲਾ ਦਾ ਨੇਕ ਬੰਦਾ, ਲੇਕਿਨ ਔਰਤ ਜਿਹੜੀ ਹੈ ਉਹ ਅੱਲਾਹ ਦੀ ਨਾਫਰਮਾਨ ਹੈ, ਉਹ ਅੱਲਾਹ ਤਾਲਾ ਦੇ ਹੁਕਮਾਂ ਤੇ ਨਹੀਂ ਚੱਲਣ ਵਾਲੀ, ਆਪਣੇ ਖਾਵਨ ਦੇ ਰਾਜ਼ ਜਿਹੜੀ ਹੈ ਰਾਜ਼ ਜਿਹੜੇ ਹੈ ਉਹ ਜਾ ਕੇ ਦੂਸਰਿਆਂ ਨੂੰ ਦੱਸ ਦਿੰਦੀ ਹੈ, ਔਰ ਉਹਦੀ ਅਸਮਤ ਦੀ ਹਿਫਾਜ਼ਤ ਨਹੀਂ ਕਰਦੀ, ਜਾਂ ਉਹਦੇ ਘਰ ਦੇ ਅੰਦਰ ਜਿਹੜਾ ਹੈ ਉਹ ਫਸਾਦ ਪੈਦਾ ਕਰਦੀ ਹੈ, ਤੇ ਇਹ ਜਾਣ ਲੈ ਕਿ ਉਹਨੂੰ ਫਿਰ ਉਹਦੇ ਕੀਤੇ ਦੀ ਸਜ਼ਾ ਮਿਲੇਗੀ। ਉਹਦਾ ਖਾਮਨ ਖਾ ਕਿੱਡਾ ਵੀ ਨੇਕ ਹੋਵੇ ਉਹਦੇ ਕਿਸੇ ਕੰਮ ਉਹਦੀ ਨੇਕੀ ਨਹੀਂ ਆਏਗੀ ਅਗਰ ਉਹ ਖੁਦ ਅੱਲਾਹ ਤਾਲਾ ਦੀ ਨਾਫਰਮਾਨ ਹੈ। ਇੱਕ ਸੂਰਤ ਹੋ ਸਕਦੀ ਹੈ ਕਿ ਖਾਮਨ ਜਿਹੜਾ ਉਹ ਨਾਫਰਮਾਨ ਹੈ ਲੇਕਿਨ ਔਰਤ ਜਿਹੜੀ ਹੈ ਉਹ ਅੱਲਾਹ ਤਾਲਾ ਦੀ ਫਰਮਾ ਬਰਦਾਰ ਹੈ, ਤੇ ਉਹਨੂੰ ਜਾਣ ਲੈਣਾ ਚਾਹੀਦਾ ਕਿ ਉਹਨੂੰ ਅੱਲਾਹ ਤਾਲਾ ਭਰਪੂਰ ਸਿਲਾ ਦੇਗਾ ਔਰ ਉਹਦੀ ਮਿਹਨਤ ਦਾ ਅਜਰ ਜਿਹੜਾ ਉਹਨੂੰ ਮਿਲ ਕੇ ਰਹੇਗਾ। ਇੱਕ ਇਹ ਹੋ ਸਕਦਾ ਹੈ ਕਿ ਖਾਨਦਾਨ ਵੀ ਭਲਾ ਹੈ, ਔਰਤ ਵੀ ਜਿਹੜਾ ਹੈ ਉਹ ਵੀ ਅੱਲਾਹ ਤਾਲਾ ਦੀ ਬੰਦੀ ਹੈ ਔਰ ਦੋਵੇਂ ਹੀ ਨੇਕ ਨੇ, ਤੇ ਫਿਰ ਤੇ ਨੂਰ ਉਹਨਾਂ ਨੂਰ ਹੈ, ਮਾਹੌਲ ਵੀ ਅੱਛਾ ਮਿਲ ਗਿਆ ਔਰ ਖੁਦ ਵੀ ਨੇਕੀ ਕਰਨ ਵਾਲੀ। ਔਰ ਇੱਕ ਸੂਰਤ ਇਹ ਹੋ ਸਕਦੀ ਹੈ ਕਿ ਖਾਨਦਾਨ ਜਿਹੜਾ ਉਹ ਵੀ ਬੁਰਾ ਹੈ, ਉਹਦਾ ਖਾਮਦ ਵੀ ਬੁਰਾ ਹੈ ਤੇ ਉਹ ਖੁਦ ਵੀ ਬੁਰੀ, ਤੇ ਇਹ ਤੇ ਫਿਰ ਜਿਹੜੇ ਹਨ ਦੋਨੋਂ ਹੀ ਇੱਕ ਦੂਸਰੇ ਦੇ ਜਹੰਨਮ ਦੇ ਸਾਥੀ ਬਣਨ ਵਾਲੇ ਨੇ। ਤੇ ਚਾਰੇ ਸੂਰਤਾਂ ਹੋ ਸਕਦੀਆਂ ਜਿਨ੍ਹਾਂ ਦਾ ਜ਼ਿਕਰ ਕਰਕੇ ਦੱਸ ਦਿੱਤਾ ਗਿਆ ਕਿ ਦੇਖੋ ਇਹਨਾਂ ਚੌਂ ਸੂਰਤਾਂ ਵਿੱਚ ਮਰਦ ਦੀ ਕਮਾਈ ਮਰਦ ਵਾਸਤੇ ਆ, ਔਰਤ ਦੀ ਕਮਾਈ ਔਰਤ ਵਾਸਤੇ। ਫਰਮਾਇਆ ਜ਼ਰਬ ਅੱਲਾਹੁ ਮਸਲ ਲਜ਼ੀਨਾ ਕਫਰੂ ਮਰਾਤਾ ਨੂਹਿਮ ਵਾ ਮਰਾਤਾ ਲੂਤ, ਜ਼ਰਬ ਅੱਲਾਹੁ ਮਸਲ ਲਜ਼ੀਨਾ ਕਫਰੂ ਮਰਾਤਾ ਨੂਹਿਮ ਵਾ ਮਰਾਤਾ ਲੂਤ। ਅੱਲਾਹ ਤਾਲਾ ਬਿਆਨ ਕਰ ਰਿਹਾ ਮਿਸਾਲ ਉਹਨਾਂ ਲੋਕਾਂ ਵਾਸਤੇ ਜਿਹੜੇ ਕਾਫਰ ਨੇ, ਨੂਹ ਅਲੈਹ ਸਲਾਮ ਔਰ ਲੂਤ ਅਲੈਹ ਸਲਾਮ ਦੀ ਬੀਵੀਆਂ ਦੀ, ਕਿ ਦੋਵੇਂ ਹੀ ਅੱਲਾਹ ਤਾਲਾ ਦੇ ਜਲੀਲੋ ਕਦਰ ਪੈਗੰਬਰ ਸਨ, ਲੇਕਿਨ ਬੀਵੀਆਂ ਉਹਨਾਂ ਦੇ ਘਰ ਜਿਹੜੀਆਂ ਸਨ ਉਹ ਅੱਲਾਹ ਦੀਆਂ ਨਾਫਰਮਾਨ ਸਨ, ਨਹੀਂ ਮੰਨ ਲਿਆਈਆਂ, ਬਲਕਿ ਲੋਕਾਂ ਨੂੰ ਜਾ ਕੇ ਘਰ ਦੇ ਭੇਤ ਦੱਸਦੀਆਂ ਸਨ, ਉਹ ਕੌਮ ਦੇ ਨਾਲ ਹੀ ਰਹੀਆਂ। ਤੋ ਕਾਨਤਾ ਤਖ਼ਤ ਆਬਦੈਨ ਮੈਨੇ ਇਬਾਦੇ ਨਾ ਸਾਲਿਹੈਨ, ਉਹ ਦੋਨਾਂ ਹੀ ਦੇਖੋ ਸਾਡੇ ਕਿੱਡੇ ਸਾਲੇ ਬੰਦਿਆਂ ਦੇ ਤਹਿਤ ਰਹੀਆਂ, ਉਹਨਾਂ ਦੇ ਘਰ ਵਸਦੀਆਂ ਰਹੀਆਂ। ਫਖਾਨਤਾ ਹਮਾ, ਲੇਕਿਨ ਉਹਨਾਂ ਦੀ ਖਿਆਨਤ ਕੀਤੀ। ਫਲਮ ਯੁਗ ਨਹੀਂ ਆਇਆ ਹਮਾ ਮਿਨ ਅੱਲਾਹ ਸ਼ਹਿਆ, ਤੇ ਫਿਰ ਉਹ ਦੋਨਾਂ ਹੀ ਉਹਨਾਂ ਕੋਲੋਂ ਉਹਨਾਂ ਨੂੰ ਅੱਲਾਹ ਕੋਲੋਂ ਕੁਛ ਵੀ ਫਾਇਦਾ ਨਾ ਦਵਾ ਸਕੇ, ਖੁਦ ਵੀ ਕੁਛ ਵੀ ਨਾ ਬਚਾ ਸਕੇ, ਕਿਉਂ ਉਹਨਾਂ ਦਾ ਆਪਣਾ ਕਿਰਦਾਰ ਸਹੀ ਨਹੀਂ ਸੀ, ਉਹਨਾਂ ਦੇ ਰਾਜ਼ਾਂ ਦੀ ਹਿਫਾਜ਼ਤ ਨਹੀਂ ਸਨ ਕਰਦੀਆਂ, ਉਹਨਾਂ ਦੇ ਜਿਹੜਾ ਹੈ ਗੈਰ ਹਾਜ਼ਰੀ ਦੇ ਵਿੱਚ ਉਹ ਅੱਲਾਹ ਤਾਲਾ ਦੀ ਫਰਮਾ ਬਰਦਾਰੀ ਨਹੀਂ ਸਨ ਕਰਦੀਆਂ, ਬਲਕਿ ਕੌਮ ਦਾ ਸਾਥ ਦਿੰਦੀਆਂ ਸਨ, ਉਹਨਾਂ ਦੇ ਭੇਤ ਦੱਸਦੀਆਂ ਹੁੰਦੀਆਂ ਸਨ, ਇਹ ਖਿਆਨਤ ਸੀ ਜਿਹੜੇ ਉਹ ਕਰਦੀਆਂ ਸਨ ਔਰ ਕੁਫਰ ਦੇ ਉੱਤੇ ਸਨ, ਤੋ ਅੱਲਾਹ ਤਾਲਾ ਦੇ ਨਬੀ ਹੋਣ ਦੀ ਵਜ੍ਹਾ ਤੋਂ ਵੀ ਉਹਨਾਂ ਨੂੰ ਬਚਾ ਨਹੀਂ ਸਕੇ। ਇਹ ਹੈ ਉਹ ਮਾਮਲਾ, ਕਿਉਂਕਿ ਹਰ ਮਰਦ ਔਰ ਹਰ ਔਰਤ ਜਿਹੜਾ ਆਪਣੀ ਆਪਣੀ ਜਗ੍ਹਾ ਦੇ ਉੱਤੇ ਜਵਾਬ ਦੇ ਆ, ਅੱਲਾਹ ਤਾਲਾ ਨੇ ਜੋ ਕੁਝ ਉਹਨੂੰ ਦਿੱਤਾ, ਹਾਂ ਉਹਦਾ ਦਾਇਰਾ ਕਰ ਅਲੈਦਾ ਅਲੈਦਾ, ਤੋ ਉਹਦੇ ਵਿੱਚ ਜੋ ਕਰੇਗਾ ਉਹਦੇ ਮੁਤਾਬਕ ਉਹਨੂੰ ਮਿਲੇਗਾ। ਇਸ ਕਰਕੇ ਫਰਮਾਇਆ, ਦੇਖ ਲਓ ਉਹ ਅੱਲਾਹ ਤਾਲਾ ਦੇ ਨਬੀਆਂ ਦੇ ਘਰ ਸਨ, ਜਲੀਲੁਲ ਕਦਰ ਪੈਗੰਬਰਾਂ ਦੇ ਘਰ ਸਨ, ਲੇਕਿਨ ਉਹ ਉਹਨਾਂ ਨੂੰ ਬਚਾ ਨਹੀਂ ਸਕੇ ਇਸ ਤੋਂ, ਕਿ ਉਹਨਾਂ ਦਾ ਆਪਣਾ ਕਿਰਦਾਰ ਸਹੀ ਨਹੀਂ ਸੀ। ਵਜ਼ਰਬ ਅੱਲਾਹ ਮਸਲ ਅਲਜ਼ੀਨਾ ਆਮਨੂ ਮਰਅਤ ਫਿਰਾਉਨ, ਔਰ ਉਹਨਾਂ ਲੋਕਾਂ ਵਾਸਤੇ ਜਿਹੜੇ ਈਮਾਨ ਲਿਆਉਣ ਵਾਲੇ ਨੇ, ਅੱਲਾਹ ਨੂੰ ਮੰਨ ਕੇ ਤੇ ਉਹਦੀ ਫਰਮਾ ਬਰਦਾਰੀ ਕਰਨ ਵਾਲੇ, ਉਹਨਾਂ ਲਈ ਅੱਲਾਹ ਮਿਸਾਲ ਬਿਆਨ ਕਰ ਰਿਹਾ ਫਿਰਾਉਨ ਦੀ ਬੀਵੀ ਦੀ, ਕਿ ਫਿਰਾਉਨ ਖੁਦ ਅੱਲਾਹ ਦਾ ਨਾ ਫਰਮਾਨ ਔਰ ਕਿੱਡਾ ਜਿਹੜਾ ਹੈ ਆਪਣੇ ਆਪ ਦਾ ਰੱਬ ਦਾ ਦਾਅਵਾ ਕਰਨ ਵਾਲਾ, ਰੱਬੁਕੁਮ ਉਲਾਲਾ, ਔਰ ਕਿੰਨਾ ਸਰਕਸ ਸੀ, ਔਰ ਕਿੰਨਾ ਉਹਨੇ ਅੱਲਾਹ ਤਾਲਾ ਦੇ ਰਸੂਲ ਦੀ ਮੁਖਾਲਫਤ ਕੀਤੀ ਔਰ ਅੱਲਾਹ ਤਾਲਾ ਦੇ ਦੀਨ ਦੀ ਮੁਖਾਲਫਤ ਕੀਤੀ, ਲੇਕਿਨ ਉਹਨਾਂ ਦੀ ਬੀਵੀ ਜਿਹੜੀ ਸੀ ਉਹ ਈਮਾਨ ਲਾਇਆ, ਉਹਨੇ ਅੱਲਾਹ ਤਾਲਾ ਦੇ ਰਸੂਲ ਨੂੰ ਪਹਿਚਾਣ ਲਿਆ, ਕਿਉਂਕਿ ਪਹਿਚਾਣ ਤੇ ਫਿਰਾਉਨ ਨੇ ਵੀ ਲਿਆ ਸੀ, ਲੇਕਿਨ ਉਹ ਆਪਣੀ ਬਾਦਸ਼ਾਹ ਜਿਹੜੀ ਆ ਉਹਦੇ ਗਮੰਡ ਵਿੱਚ ਨਹੀਂ ਮੰਨਿਆ। ਇਸ ਕਰਕੇ ਮਾਲੂਮ ਹੁੰਦਾ ਕਿ ਨਿਸ਼ਾਨੀਆਂ ਜਿਹੜੀਆਂ ਨੇ ਅੱਲਾਹ ਨੇ ਭੇਜੀਆਂ ਸਨ, ਦੇ ਕੇ ਉਹਨਾਂ ਨੇ ਸਾਰਿਆਂ ਲੋਕਾਂ ਦੀ ਅੱਖਾਂ ਤੇ ਖੋਲ ਦਿੱਤੀਆਂ, ਤੇ ਜਿਨ੍ਹਾਂ ਦਾ ਮਫਾਦ ਨਹੀਂ ਸੀ ਉਹਨਾਂ ਮੰਨ ਲਿਆ, ਜਿਨ੍ਹਾਂ ਦਾ ਕੋਈ ਦੁਨੀਆਂ ਦੇ ਵਿੱਚ ਜਿਹੜਾ ਮਾਮਲਾ ਨਹੀਂ ਸੀ ਐਸਾ ਜਿਹ ਤੇ ਜ਼ਰ ਨਹੀਂ ਪੈਂਦੀ, ਉਹ ਫੌਰੀ ਪਹਿਚਾਣ ਕੇ ਈਮਾਨ ਲੈ ਆਈਆਂ, ਤੇ ਫਿਰਾਉਨ ਦੇ ਘਰ ਵਾਲੇ ਜਿਹੜੇ ਉਹਦੀ ਬੀਵੀ ਜਿਹੜੀ ਉਹ ਈਮਾਨ ਲੈ ਆਈ। ਇਸ ਕਾਲਤ ਰੱਬੇ ਮਿਨ ਲਈ ਇੰਦਾ ਕਾ ਬੈਤਨ ਫਿਰ ਜੰਨਤ, ਜਦੋਂ ਉਹਨੇ ਫਿਰ ਦੁਆਵਾਂ ਕੀਤੀਆਂ, ਐ ਮੇਰੇ ਰੱਬ ਮੇਰੇ ਵਾਸਤੇ ਜੰਨਤ ਵਿੱਚ ਘਰ ਬਣਾ ਦੇ, ਬਨਜਨੀ ਮਿਨ ਫਿਰਾਉਨ ਅਮਲ ਹੀ, ਔਰ ਮੈਨੂੰ ਨਜਾਤ ਦੇ ਬਚਾ ਇਸ ਫਿਰਾਉਨ ਤੋਂ, ਉਹਦੇ ਦੇ ਅਮਲੇ ਤੋਂ, ਉਹਦੇ ਦੇ ਕਰਤੂਤਾਂ ਤੋਂ, ਬਨਜਨੀ ਮਿਨ ਅਲ ਕੌਮ ਜ਼ਾਲਮੀਨ, ਔਰ ਅੱਲਾ ਮੈਨੂੰ ਬਚਾ ਇਸ ਜ਼ਾਲਮ ਕੌਮ ਤੋਂ, ਕਿ ਜ਼ੁਲਮ ਕਰਨ ਵਾਲੇ ਨੇ ਇਹ ਜਾਣ ਕੇ ਅੱਲਾਹ ਤਾਲਾ ਦੇ ਰਸੂਲ ਨੂੰ ਨਹੀਂ ਮੰਨ ਰਿਹਾ, ਤੇ ਮੈਂ ਤੇ ਈਮਾਨ ਲੈ ਆਈ ਹਾਂ, ਉਹਨੇ ਫਿਰ ਸਾਰੀਆਂ ਤਕਲੀਫਾਂ ਝੇਲੀਆਂ, ਤੇ ਜ਼ਰਾ ਸੋਚ ਲਓ ਕਿ ਫਿਰਾਉਨ ਨੇ ਕੀ ਉਹਨੂੰ ਅਜ਼ਾਬ ਨਹੀਂ ਦਿੱਤਾ ਹੋਏਗਾ, ਕਿ ਜਿਹੜਾ ਖੁਦ ਖੁਦਾਈ ਦਾ ਦਾਅਵਾ ਕਰਨ ਵਾਲਾ ਉਹਦੇ ਘਰ ਅਗਰ ਉਹਦੀ ਬੀਵੀ ਈਮਾਨ ਲੈ, ਚਨਾਚੇ ਉਹਨੇ ਬੜੀਆਂ ਹੀ ਤਕਲੀਫਾਂ ਉਹਨਾਂ ਨੂੰ ਦਿੱਤੀਆਂ ਔਰ ਬੜਾ ਹੀ ਸਤਾਇਆ, ਲੇਕਿਨ ਉਹ ਅੱਲਾਹ ਦੀ ਬੰਦੀ ਜਿਹੜੀ ਹੈ ਉਹ ਈਮਾਨ ਦੇ ਉੱਤੇ ਕਾਇਮ ਰਹੀ ਔਰ ਇਹੀ ਦੁਆਵਾਂ ਕਰਦੀ ਜਾਨ ਦੇ ਦਿੱਤੀ ਕਿ ਅੱਲਾਹ ਮੈਨੂੰ ਤੂੰ ਆਖਰਤ ਦੀ ਨਜਾਤ ਚਾਹੀਦੀ ਹੈ, ਇਸ ਕਰਕੇ ਮੇਰਾ ਘਰ ਤੂੰ ਜੰਨਤ ਵਿੱਚ ਬਣਾ ਦੇ, ਔਰ ਮੈਨੂੰ ਇਹਦਾ ਫਿਰਾਉਨ ਤੋਂ ਤੇ ਇਹਦੇ ਅਮਲ ਤੋਂ ਔਰ ਇਹਦੀਆਂ ਕਰਤੂਤਾਂ ਤੋਂ ਔਰ ਇਹਦੇ ਜਿਹੜੇ ਹਨ ਕਰਿੰਦੇ ਉਹਨਾਂ ਦੀ ਸਜ਼ਾਵਾਂ ਤੋਂ ਅੱਲਾਹ ਮੈਨੂੰ ਬਚਾ ਦੇ, ਇਸ ਜ਼ਾਲਮ ਕੌਮ ਤੋਂ ਮੈਨੂੰ ਨਜਾਤ ਦੇ। ਇਹ ਦੁਆਵਾਂ ਕਰਦਿਆਂ ਹੈ ਉਹਨਾਂ ਜ਼ਿੰਦਗੀ ਗੁਜ਼ਾਰੀ, ਤੇ ਅੱਲਾਹ ਤਾਲਾ ਦੇ ਹਾਂ ਉਹਨਾਂ ਦੀ ਇਹ ਸਾਰੀ ਮਿਹਨਤ ਜਿਹੜੀ ਹੈ ਉਹਦਾ ਸਿਲਾ ਮਿਲਿਆ, ਤੇ ਅੱਲਾਹ ਤਾਲਾ ਨੇ ਉਹਨਾਂ ਨੂੰ ਬਖਸ਼ ਦਿੱਤਾ ਔਰ ਉਹਨਾਂ ਨੂੰ ਜੰਨਤ ਵਿੱਚ ਕਰ ਦਿੱਤਾ। ਮਰੀਅਮ ਇਬਨਤ ਇਮਰਾਨ ਇਲਤੀ ਅਸਨਤ ਫਰਜਾ, ਤੀਸਰੀ ਮਿਸਾਲ ਹੈ ਹਜ਼ਰਤ ਮਰੀਅਮ ਅਲੈਹ ਸਲਾਤ ਵਸਲਾਮ ਦੀ, ਜਿਹੜੀ ਕਿ ਇਮਰਾਨ ਦੀ ਬੇਟੀ ਸੀ, ਅਲਤੀ ਅਸਨਤ ਫਰਜਾ, ਜਿਹਨੇ ਆਪਣੇ ਸ਼ਰਮਗਾਹ ਦੀ ਹਿਫਾਜ਼ਤ ਕੀਤੀ। ਫਨਫਖਨਾ ਫੀ ਹੈ ਮੇ ਰੂਹ ਨਾ, ਤੇ ਅਸੀਂ ਫੂਕਿਆ ਫਿਰ ਉਹਦੇ ਵਿੱਚ ਆਪਣਾ ਰੂਹ ਤੋਂ। ਬਸ ਸਦਕਤ ਬੇ ਕਲਮਾ ਤੇ ਰੱਬੇ ਹਾ, ਤੇ ਉਹਨੇ ਤਸਦੀਕ ਕੀਤੀ ਅੱਲਾਹ ਤਾਲਾ ਦੇ ਕਲਮੇ ਦੀ। ਅੱਲਾਹ ਤਾਲਾ ਨੇ ਬਸ਼ਾਰਤ ਦਿੱਤੀ ਉਹਨਾਂ ਨੂੰ ਈਸਾ ਅਲੈਹ ਸਲਾਮ ਦੀ, ਤੇ ਅੱਲਾਹ ਤਾਲਾ ਨੇ ਜੋ ਵੀ ਉਹਨਾਂ ਨੂੰ ਹਮਲ ਠਹਿਰਾਇਆ ਔਰ ਉਹਨਾਂ ਦੇ ਬੱਚਾ ਜਿਹੜਾ ਦਿੱਤਾ, ਤੇ ਅੱਲਾਹ ਤਾਲਾ ਦੇ ਉਹਨੇ ਹੁਕਮ ਦੇ ਅੱਗੇ ਸਿਰ ਨਵਾਇਆ ਔਰ ਅੱਲਾਹ ਤਾਲਾ ਦੇ ਜੇ ਇਸ ਕਲਮੇ ਦੀ ਤਸਦੀਕ ਕੀਤੀ, ਉਹਦੀ ਹਿਫਾਜ਼ਤ ਕੀਤੀ ਔਰ ਅੱਲਾਹ ਤਾਲਾ ਦੇ ਹੁਕਮ ਦੇ ਅੱਗੇ ਆਪਣੇ ਆਪ ਨੂੰ ਜਿਹੜਾ ਹੈ ਉਹ ਚੁਕਾ ਦਿੱਤਾ। ਵਾ ਕੁਤਬ ਹੀ, ਔਰ ਅੱਲਾਹ ਤਾਲਾ ਦੀਆਂ ਕਿਤਾਬਾਂ ਦੇ ਉੱਤੇ, ਅੱਲਾਹ ਤਾਲਾ ਦੀ ਹਦਾਇਤ ਦੇ ਉੱਤੇ ਈਮਾਨ ਲੈ ਆਈ। ਵਕਾਨਤ ਮਿਨ ਅਲ ਕਾਨਤੀਨ, ਔਰ ਹੈ ਸੀ ਉਹ ਅੱਲਾਹ ਤਾਲਾ ਦੀ ਫਰਮਾ ਬਰਦਾਰਾਂ ਚ। ਇਹ ਬੜਾ ਹੀ ਔਖਾ ਸੀ ਮਾਮਲਾ ਹਜ਼ਰਤ ਮਰੀਅਮ ਦੇ ਵਾਸਤੇ, ਕਿਉਂਕਿ ਕੁਆਰੀ ਸੀ ਔਰ ਉਹਦੇ ਤੇ ਕਿਸ ਤਰ੍ਹਾਂ ਫਿਰ ਤੋਹਮਤਾਂ ਲੱਗੀਆਂ ਕਿਸ ਤਰ੍ਹਾਂ ਕਿਸ ਤਰ੍ਹਾਂ ਤਾਨੇ ਸਨ ਜਿਹੜੇ ਉਹਨਾਂ ਚੱਲੇ, ਲੇਕਿਨ ਅੱਲਾਹ ਤਾਲਾ ਨੇ ਜਿਸ ਨੂੰ ਉਹਦਾ ਜਿਸ ਚੀਜ਼ ਦਾ ਹਾਮਲ ਬਣਾਇਆ ਸੀ ਉਹਦੀ ਉਹਨੇ ਤਸਦੀਕ ਕੀਤੀ ਔਰ ਸਾਰੇ ਤਾਨੇ ਚੱਲੇ ਔਰ ਅੱਲਾਹ ਤਾਲਾ ਦੇ ਕਿਤਾਬਾਂ ਦੇ ਉੱਤੇ ਈਮਾਨ ਰੱਖਿਆ, ਅੱਲਾਹ ਦੇ ਹੁਕਮਾਂ ਦੇ ਉੱਤੇ ਈਮਾਨ ਰੱਖਿਆ ਔਰ ਆਪਣੀ ਜ਼ਿੰਦਗੀ ਜਿਹੜੀ ਹੈ ਅੱਲਾਹ ਦੀ ਫਰਮਾ ਬਰਦਾਰੀ ਚ ਗੁਜ਼ਾਰੀ। ਹੁਣ ਚੌਥਾ ਮਾਮਲਾ ਉਹ ਹੈ ਕਿ ਘਰ ਵਾਲਾ ਜਿਹੜਾ ਹੈ ਉਹ ਵੀ ਅੱਲਾਹ ਦਾ ਨਾਫਰਮਾਨ ਤੇ ਬੀਵੀ ਵੀ ਨਾਫਰਮਾਨ, ਉਹਦੀ ਮਿਸਾਲ ਹੈ ਜਿਹੜੀ ਫਿਰ ਸੂਰਾ ਲਹਬ ਵਿੱਚ ਕਿ ਅਬੂ ਲਹਬ ਜਿਹੜਾ ਸੀ ਨਬੀ ਅਕਮ ਸਲਾ ਸਮ ਦਾ ਸਕਾ ਚਾਚਾ ਔਰ ਬਿਲਕੁਲ ਗਵਾਂਢੀ, ਹਰ ਚੀਜ਼ ਤੋਂ ਵਾਕਫ, ਹਰ ਚੀਜ਼ ਨੂੰ ਜਾਣਨ ਵਾਲਾ, ਨਹੀਂ ਮੰਨ ਲਿਆ ਤਾਂ ਉਹਦੀ ਬੀਵੀ ਜਿਹੜੀ ਸੀ ਉਹਦੇ ਨਾਲੋਂ ਵੀ ਜ਼ਿਆਦਾ ਇਸਲਾਮ ਦੀ ਦੁਸ਼ਮਣ ਸੀ, ਨਬੀ ਅਕਮ ਸੱਲਾ ਸਲਮ ਦੇ ਨਾਲ ਦੁਸ਼ਮਣੀ ਰੱਖਦੀ ਸੀ, ਨਬੀ ਅਕਮ ਸੱਲਾ ਦੇ ਰਾਹ ਵਿੱਚ ਕੰਢੇ ਵਿਛਾ ਦਿੰਦੀ ਹੁੰਦੀ ਸੀ, ਉਹਨਾਂ ਦੇ ਗੰਦਗੀ ਆਪਣੇ ਘਰ ਦੀ ਜਿਹੜੀ ਆ ਉਹਨਾਂ ਦੇ ਘਰ ਸੁੱਟ ਦਿੰਦੀ ਹੁੰਦੀ ਸੀ ਔਰ ਉਹ ਅੱਲਾਹ ਤਾਲਾ ਦੇ ਰਸੂਲ ਦੀ ਮੁਖਾਲਫਤ ਵਿੱਚ ਆਪਣੇ ਖਾਮਦ ਨਾਲੋਂ ਵੀ ਦੋ ਭੋਰੇ ਅੱਗੇ ਸੀ। ਤਾਂ ਫਰਮਾਇਆ ਕਿ ਇਹ ਵੀ ਮਾਮਲਾ ਹੋ ਸਕਦਾ ਹੈ ਕਿ ਖਾਮਦ ਵੀ ਉਸੇ ਤਰ੍ਹਾਂ ਅੱਲਾਹ ਦੇ ਨਾਫਰਮਾਨ ਹੈ ਔਰ ਬੀਵੀ ਵੀ ਉਸੇ ਤਰ੍ਹਾਂ ਨਾਫਰਮਾਨ ਹੈ, ਤੇ ਉਹਨਾਂ ਦੀ ਮਿਸਾਲ ਹੈ ਜਿਹੜੀ ਉੱਥੇ ਦਿੱਤੀ ਹੈ ਕਿ ਤਬਤ ਯਦਾ ਅਬੀ ਲਹਬ ਵਤਬ, ਟੁੱਟ ਗਏ ਹੱਥ ਅਬੂ ਲਹਬ ਦੇ ਔਰ ਉਹ ਬਰਬਾਦ ਹੋ ਗਿਆ, ਮਾਗਨਾਨ ਹੋ ਮਾਲ ਹੋ ਮਾ ਕਸਬ, ਉਹਦਾ ਮਾਲ ਵੀ ਔਰ ਜੋ ਉਹਨੇ ਕਮਾਇਆ ਹੋਇਆ ਸੀ ਉਹ ਕਿਸੇ ਉਹਦੇ ਕੰਮ ਨਾ ਆਇਆ, ਸ੍ਰੇਸ਼ਟ ਨਾਰਨ ਦਾਤ ਲਹਬ, ਉਹ ਜਿਹੜਾ ਹੈ ਉਹ ਬੜੇ ਛੋਲਿਆਂ ਵਾਲੀ ਅੱਗ ਜਿਹੜਾ ਹੈ ਉਹਨੂੰ ਜਿਹੜਾ ਹੈ ਉਹਦੇ ਸੁੱਟ ਦਿੱਤਾ ਜਾਏਗਾ। ਵਮਰਾਤ ਹੂ ਹਮ ਮਾਲਤ ਅਲਹਤਬ ਫੀਜੀ ਦੇਹਾ ਹਬਲ ਮਿਮ ਮਸਦ, ਔਰ ਉਹਦੀ ਬੀਵੀ ਜਿਹੜੀ ਉਹਦੇ ਨਾਲ ਵੀ ਦੋ ਭੋਰੇ ਅੱਗੇ ਸੀ ਦੁਸ਼ਮਣੀ ਦੇ ਵਿੱਚ, ਉਹ ਵੀ ਉੱਥੇ ਜਿਹੜਾ ਹੈ ਉਸ ਜਹੰਨਮ ਦਾ ਬਾਲਣ ਬਣੇਗੀ ਔਰ ਉਹਦੇ ਗਲੇ ਦੇ ਵਿੱਚ ਰੱਸੀ ਜਿਹੜੀ ਆ ਪਾ ਕੇ ਉੱਥੇ ਉਹਨੂੰ ਬੰਨ ਦਿੱਤਾ ਜਾਏਗਾ। ਇਹ ਹੈ ਮਿਸਾਲ ਚੌਥੀ ਜਿਹੜੀ ਹੈ ਉਹ ਦਿੱਤੀ ਹੈ ਕੁਰਾਨ ਮਜੀਦ ਨੇ, ਤੇ ਚਾਰੇ ਪਹਿਲੂ ਜਿਹੜੇ ਨੇ ਉਹਨਾਂ ਨੂੰ ਵਾਜ਼ਿਹ ਕਰ ਦਿੱਤਾ ਕਿ ਤਾਂ ਕਿ ਹਰ ਸ਼ਖਸ ਇਹ ਜਾਣ ਲੈ ਕਿ ਮਰਦ ਆਪਣੀ ਕਮਾਈ ਦਾ ਜ਼ਿੰਮੇਦਾਰ ਹੈ ਤੇ ਔਰਤ ਆਪਣੀ ਕਮਾਈ ਦੀ ਜ਼ਿੰਮੇਦਾਰ ਹੈ। ਜਿਹੜਾ ਵੀ ਉਹਨਾਂ ਚੋਂ ਈਮਾਨ ਲਿਆਏਗਾ ਤੇ ਈਮਾਨ ਦੇ ਤਕਾਜ਼ੇ ਪੂਰੇ ਕਰੇਗਾ ਅੱਲਾਹ ਤਾਲਾ ਉਹਨਾਂ ਨੂੰ ਸਿਲਾ ਦੇਗਾ, ਤੇ ਜਿਹੜਾ ਨਾਫਰਮਾਨੀ ਕਰੇਗਾ ਉਹ ਖਾਮਦ ਦੀ ਫਰਮਾ ਬਰਦਾਰੀ ਉਹ ਜਿਹੜੀ ਆ ਉਹਨੂੰ ਬਚਾ ਨਹੀਂ ਸਕਣ ਲੱਗੀ, ਔਰ ਉਹ ਅਗਰ ਜਿਹੜੀ ਹੈ ਉਹ ਅੱਲਾਹ ਤਾਲਾ ਤੇ ਈਮਾਨ ਲਿਆਈ ਹੈ ਤੇ ਉਹਦੇ ਖਾਮਦ ਦੀ ਨਾਫਰਮਾਨੀ ਉਹਨੂੰ ਕੋਈ ਨੁਕਸਾਨ ਨਹੀਂ ਦੇਣ ਲੱਗੀ। ਇਹ ਹਨ ਚਾਰੇ ਸੂਰਤਾਂ ਜਿਹੜੀਆਂ ਬਿਆਨ ਕਰ ਦਿੱਤੀਆਂ ਤਾਂ ਕਿ ਹਰ ਸ਼ਖਸ ਜਿਹੜਾ ਹੈ ਉਹ ਅੱਛੀ ਤਰ੍ਹਾਂ ਜਾਣ ਲੈ ਕਿ ਮਰਦ ਆਪਣੀ ਜਗ੍ਹਾ ਦੇ ਉੱਤੇ ਜ਼ਿੰਮੇਦਾਰ ਹੈ ਤੇ ਔਰਤ ਆਪਣੀ ਜਗ੍ਹਾ ਤੇ ਜ਼ਿੰਮੇਦਾਰ ਹੈ ਔਰ ਦੋਵਾਂ ਨੂੰ ਆਪਣੀ ਆਪਣੀ ਜ਼ਿੰਮੇਦਾਰੀ ਦੇ ਮੁਤਾਬਿਕ ਜੋ ਉਹਨਾਂ ਦੀ ਕਮਾਈ ਹੋਏਗੀ ਉਹਦੇ ਮੁਤਾਬਿਕ ਅੱਲਾਹ ਤਾਲਾ ਜਿਹੜਾ ਹੈ ਉਹਨਾਂ ਦਾ ਇੰਜਾਮ ਕਰੇਗਾ ਤੇ ਉਹਨਾਂ ਨੂੰ ਸਿਰਾ ਦੇਗਾ। ਇਹ ਜਿਸ ਤੋਂ ਸਾਡੇ ਮੁਆਸ਼ਰੇ ਦੇ ਅੰਦਰ ਜਿਹੜੀ ਇਹ ਖਰਾਬੀ ਹੈ, ਬਾਜ਼ ਦਫ਼ਾ ਘਰਾਂ ਦੇ ਵਿੱਚ ਸਮਝ ਲਿਆ ਜਾਂਦਾ, ਔਰਤਾਂ ਖਾਸ ਕਰ ਇਹ ਸਮਝਦੀਆਂ ਨੇ ਕਿ ਬਸ ਖਾਮਦ ਕਰ ਰਿਹਾ ਬੜਾ ਹੈ ਸਾਡੇ ਵਾਸਤੇ ਤੇ ਕੋਈ ਜ਼ਿੰਮੇਦਾਰੀ ਨਹੀਂ, ਉਹਨੂੰ ਇੱਥੇ ਜਿਹੜਾ ਹੈ ਉਹ ਪੂਰੀ ਤਰ੍ਹਾਂ ਬਿਆਨ ਕਰ ਦਿੱਤਾ ਤਾਂ ਕਿ ਹਰ ਸ਼ਖਸ ਜਿਹੜਾ ਉਹ ਕੰਨ ਕਰੇ ਔਰ ਹਰ ਸ਼ਖਸ ਜਿਹੜਾ ਇਸ ਨੂੰ ਸਾਹਮਣੇ ਰੱਖ ਕੇ ਆਪਣੀ ਜ਼ਿੰਦਗੀ ਗੁਜ਼ਾਰੇ। ਅੱਲਾਹ ਤਾਲਾ ਇਹਨਾਂ ਚੀਜ਼ਾਂ ਦੀ ਸਾਨੂੰ ਸਮਝ ਅਤਾ ਕਰੇ ਔਰ ਆਪਣੀ ਜ਼ਿੰਦਗੀ ਜਿਹੜੀ ਹੈ ਉਹਨੂੰ ਸਵਾਰਨ ਵਾਸਤੇ ਈਮਾਨ ਲਿਆ ਕੇ ਤੇ ਨੇਕ ਅਮਲ ਕਰਕੇ ਗੁਜ਼ਾਰਨ ਦੀ ਤੋਫੀਕ ਦੇ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵਨਫਾਨੀ ਵਇਯਾਕੁਮ ਬਿਲ ਆਯਾਤਿ ਵਜ਼ਿਕਰਿਲ ਹਕੀਮ।